श्री वाहिगुरु साहिब जी, मैं मूरख की केतक बात है, कोट पराधी तरयारे, गुर नानक जिन सुनिया पेखिया, से फिर गर्भास ना परयारे। डंडाओत बंदन अनक बार, सर्व कला समरथ, डोलन ते राखो प्रभु, नानक दे कर हाथ। कहा बुद्ध प्रभ तुच्छ हमारी, बरन सकै महिमा जो तिहारी, हम ना सकत कार सिफत तुम्हारी, आप ले हो तुम कथा सुधारी। हम ना सकत कार सिफत तुम्हारी, आप ले हो तुम कथा सुधारी। सतनाम श्री वाहिगुरु साहिब जी। तनासरी महला पंजवा, तुम दाते ठाकुर प्रतपालक नायक, खसम हमारे निमक निमक तुम ही प्रतपाल हो, हम बारक तुमरे तारे। जेहवा एक कवन गुण कहिया, बेसुमार बेअंत स्वामी, तेरो अंत ना किन्ही लहिया। कोट पराध हमारे खंड हो, अनक विधि समझावो, हम अज्ञान अल्प मत थोरी, तुम आपन बिरद रखाव हो। तुमरी शरण तुम्हारी आसा, तुम ही सजन सहेले, राख हो राखन हार दयाला, नानक कर के गोले। वाहिगुरु जी का खालसा, वाहिगुरु जी की फतेह। गरीब नवाज चवर शतर तक दे मालक, धन धन सतगुरु गुरु ग्रंथ साहिब पातशाह महाराज जी की पवित्र हजूरी अंदर, सुभाए मान गुरु प्यारी गुरु सवारी खालसा साध संगत जी, आप जी वडभागे हो जिन्हां ने गुरु पातशाह जी के पवित्र चरण परसे हन, सतगुरां दी निघी गोद च बैठ करके गुरु पातशाह जी के पवित्र अमृतमयी रस भिन्नी गुरबाणी के शब्दों का कीर्तन, गुरु सवारियां दी रसना दे पासों सरवण कीता है। साहिबां दी दया दे नाल मनुखा जन्म दीयां इन्हां घड़ियां नूं सफल करन दा सानूं सुभाग प्राप्त होया। सतगुरु गुरु ग्रंथ साहिब पातशाह महाराज जी ने अमृत वेले तों तख्तां ते सुशोभित हो के सानूं दर्शन दारे बख्शे, ਤੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਉਪਦੇਸ਼ ਦਿੱਤਾ, ਹੁਕਮਨਾਮੇ ਸਾਹਿਬ ਜੀ ਦੀ ਦਾਤ ਬਖਸ਼ੀ। ਜੋ ਸਤਿਗੁਰਾਂ ਦਾ ਅੰਮ੍ਰਿਤ ਵੇਲੇ ਅੱਜ ਹੁਕਮਨਾਮਾ ਸਾਹਿਬ ਆਇਆ, ਆਪ ਜੀ ਨੇ ਬਾਹਰ ਲਿਖਿਆ ਪੜ੍ਹਿਆ ਵੀ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਧਨਾਸਰੀ ਰਾਗਨੀ ਦੇ ਅੰਦਰ ਇਹ ਗਰੀਬ ਨਿਵਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੇ ਵਿੱਚ ਉਹ ਸਿੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਹੈ ਕਿ ਭਾਈ ਸਾਡਾ ਸਾਰਿਆਂ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਅਤੇ ਸਾਡਾ ਦਾਤਾ ਵੀ ਉਹ ਹੈ। ਭਾਵ ਇਹ ਹੈ ਕਿ ਸਾਡੀ ਪਾਲਣਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਆਪਾਂ ਵੇਖੀਏ ਦੋ ਚੀਜ਼ਾਂ ਨੇ, ਇੱਕ ਦਾਤਾ ਅਤੇ ਇੱਕ ਦਾਤਾਰ। ਦਾਤਾ ਵੀ ਉਹ ਹੈ ਅਤੇ ਦਾਤਾਰ ਜਿਹਦੇ ਅਰਥ ਇਹ ਹੀ ਨੇ ਕਿ ਜਿਹੜਾ ਸਾਡੇ ਤਾਈਂ ਦਾਤਾਂ ਦੇਣ ਵਾਲਾ ਹੈ, ਜਿਹੜਾ ਸਾਡੇ ਤਾਈਂ ਬਖਸ਼ਾਂ ਕਰਨ ਵਾਲਾ ਹੈ, ਜਿਹਦੇ ਬਰਾਬਰ ਕੋਈ ਦੂਜਾ ਹੋਰ ਨਹੀਂ। ਜਿਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀਂ ਕੋਈ। ਪਾਤਸ਼ਾਹ ਕਹਿੰਦੇ ਆ ਕਿ ਗੁਰੂ ਕੇ ਸਿੱਖੋ, ਥਾਨ ਅਤੇ ਥਨੰਤਰਾਂ ਦੇ ਵਿੱਚ ਸਾਰੀਆਂ ਜਗ੍ਹਾ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਵਸਿਆ ਹੈ, ਉਹ ਸਾਰੀਆਂ ਜਗ੍ਹਾ ਦੇ ਵਿੱਚ ਵਸਿਆ ਹੈ, ਸਭਨਾ ਦਾਤਾ ਏਕ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਦੂਜਾ ਨਾ ਹੀ ਕੋਈ। ਕਿ ਉਹਦੇ ਤੋਂ ਬਿਨਾਂ ਜੇ ਆਖੀਏ ਕਿ ਇੱਕ ਦੂਸਰਾ ਹੈ ਜਿਹੜਾ ਸਾਡੇ ਤਾਈਂ ਦਾਤਾਂ ਦਿੰਦਾ, ਪਿਆਰਿਓ ਨਹੀਂ। ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਦਾਤੇ ਲਿਖੇ ਆ, ਕਿਉਂਕਿ ਉਹਨੇ ਸ੍ਰਿਸ਼ਟੀ ਨੂੰ ਸਾਜਿਆ ਮਾਲਕ ਨੇ। ਜਿਵੇਂ ਸਾਹਿਬ ਕਹਿੰਦੇ, ਤੁਧ ਸਾਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ, ਕਿ ਮਾਲਕਾ ਤੂੰ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਤੂੰ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਅਤੇ ਤੂੰ ਮਾਲਕ ਹੈ, ਸਾਰੀਆਂ ਜਗ੍ਹਾ ਦਾ ਭਾਉਣ ਨਾਮ ਹੈ, ਸਾਰੀਆਂ ਜਗ੍ਹਾ ਦਾ ਉਦੋਂ ਮਾਲਕ ਹੈ। ਤੋ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਜੀ ਉਪਦੇਸ਼ ਦਿੰਦੇ ਆ ਕਿ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾਤਾ ਹੈ, ਉਹ ਸਭ ਤੋਂ ਵੱਡਾ ਦਾਤਾ ਹੈ। ਜਿਵੇਂ ਆਪਾਂ ਵੇਖੀਏ ਸੰਸਾਰ ਦੇ ਅੰਦਰ ਚਾਰ ਤਰ੍ਹਾਂ ਦੇ ਦਾਤੇ ਮੰਨੇ ਗਏ ਆ, ਉਹ ਚਾਰ ਤਰ੍ਹਾਂ ਦੇ ਦਾਤੇ ਕਿਹੜੇ ਨੇ? ਸਤੀਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਚਾਰ ਤਰ੍ਹਾਂ ਦੇ ਦਾਤੇ, ਸਤੀਆ ਮਨ ਸੰਤੋਖ ਉਪਜੈ ਇੱਕ ਨੇ, ਸਤੀਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇੱਕ ਦਾਨ ਕਰਦੇ ਆ ਕਿ ਸੰਸਾਰ ਦੇ ਅੰਦਰ ਸੋਭਾ ਹੋਵੇ, ਦਾਨ ਕਰਦੇ ਆ, ਪ੍ਰਦਾਨ ਕਰਦੇ ਆ ਸੰਸਾਰ ਅੰਦਰ ਸੋਭਾ ਲੈਣ ਵਾਸਤੇ। ਇੱਕ ਤਰ੍ਹਾਂ ਦੇ ਦਾਤੇ ਐਸੇ ਨੇ, ਇੱਕ ਦਾਤੇ ਨੇ ਦੇਣਾ ਕਹਿ ਵਿਚਾਰ, ਦਾਨ ਦੇ ਵੀ ਦਿੱਤਾ ਤੇ ਵਿਚਾਰਾਂ ਕਰਦੇ ਰਹਿਣਾ, ਦਾਨ ਦਿੱਤਾ ਤੇ ਵਿਚਾਰਾਂ ਕਰਦੇ ਰਹਿਣਾ ਕਿ ਮੈਂ ਇਹ ਪੈਸੇ ਜਿਹੜੇ, ਇਹ ਦਾਨ ਜਿਹੜਾ ਦੇ ਦਿੱਤਾ ਹੈ, ਇਸ ਦੇ ਨਾਲ ਮੇਰੇ ਘਰ ਦਾ ਆਹ ਕਾਰਜ ਸਵਰ ਜਾਣਾ ਸੀ, ਮੇਰੇ ਘਰ ਦਾ ਆਹ ਕਾਰਜ ਬਣ ਜਾਣਾ ਸੀ, ਉਹ ਦਾਨ ਦੇ ਕਰਕੇ ਵੀ ਫਿਰ ਮਗਰੋਂ ਝੂਰਦੇ ਰਹਿਣਾ, ਵਿਚਾਰਾਂ ਕਰਦੇ ਰਹਿਣਾ। ਤੇ ਗੁਰੂ ਕੇ ਪਿਆਰਿਓ, ਇੱਕ ਦਾਤੇ ਨੇ ਦੇ ਮੰਗਹਿ ਸਹਿਸਾ ਗੁਣਾ, ਉਹ ਦਾਨ ਤਾਂ ਕਰਦੇ ਆ ਪਰ ਥੋੜਾ ਦਾਨ ਕਰਦੇ ਆ ਕਿ ਹਜ਼ਾਰਾਂ ਗੁਣਾ ਹੋਰ ਮੰਗਦੇ ਆ। ਇੱਕ ਐਸੇ ਨੇ, ਇੱਕ ਨੇ ਸਤੀਆ ਮਨ ਸੰਤੋਖ ਉਪਜੈ, ਕਿ ਜਿਨ੍ਹਾਂ ਦੇ ਮਨ ਦੇ ਵਿੱਚ ਸੰਤੋਖ ਹੈ, ਜਿਹੜੇ ਮਾਲਕ ਨੂੰ ਕਹਿੰਦੇ ਕਿ ਮਾਲਕਾ ਤੂੰ ਹੀ ਹੈ ਸਾਰਾ ਕੁਛ ਤੇ ਤੇਰਾ ਹੀ ਸਾਰਾ ਕੁਛ ਹੈ, ਸੰਤੋਖੀ ਨੇ, ਇੱਕ ਦਾਤੇ ਉਹ ਨੇ। कि चार तरह के दाते ने पर सब तो वड्डा दाता केड़ा है जिदे वर्गा कोई दूजा नहीं जिदे प्रथाए साहब जी कहिंदे ने दद्दा दाता एक है सब को देवनहार देंदे तोटना आवई अगणत भरे भंडार। वो सब तो वड्डा दाता है जिदे दत्या गुरु के प्यारे कोई घाटा नहीं उन्हूं सब तो वड्डा दाता क्या है ते जीदे प्रथाए मेरे पातशाह महाराज कहिंदे थान थरंतर रव रहा मेरी जिंदड़ीए हे मेरी जिंदे उस जगह जगह दे विच ऐसा दाता कालपुरख वाहिगुरु व्यापक है पार ब्रह्म प्रभ दाता राम ओ पार ब्रह्म परमेश्वर जड़ा दाता है ते जे आप आखीए कि उस मालक दा अंत कोई पालवेगा नहीं ताका अंत ना पाईए मेरी जिंदड़ीए पूर्ण पुरख विधाता राम विधाता हुंदा है फल वरदाता सानू फल देन वाला वो पूर्ण है पुरख है ते उसका कोई अंत नहीं ऐसा जिहड़ा मालक वाहिगुरु परमेश्वर दाता है ते उस परमेश्वर वाहिगुरु दाते ने सारयां दी पालना करनी है ते उहदे दर तों जिहड़ा जिहड़ा भी आ करके गुरु के प्यारे उह मंगदा है ना ते उह सारयां दीआं झोलियां भरदा है। पातशाह महाराज सतगुरु जी कहिंदे सर्व जियां प्रतपालदा मेरी जिंदड़ीए जो बालक पित माता राम उह सारयां नूं हे मेरी जिंदे इस तरह पालदा जिवें इक माता ते पिता अपने बच्चियां नूं पालदे आ उह सारयां नूं इस तरह पालदा है सहस सियाणप नह मिलै मेरी जिंदड़ीए जां नानक गुरमुख जाता ते गुरु के प्यारे उह वेखीए उस ਭਾਵੇਂ ਕਿੰਨੀਆਂ ਸਿਆਣਫਾਂ ਕਰ ਲਈਏ ਤੇ ਇੱਦਾਂ ਨਹੀਂ ਜੇ ਮਿਲਦਾ ਉਹ ਗੁਰਮੁਖਾਂ ਨੇ ਜਾਣਿਆ ਤੇ ਉਹ ਸਾਰਿਆਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕਿਹੋ ਜਿਹਾ ਦਾਤਾ ਹੈ ਸਾਹਿਬ ਗੁਰੂ ਕਲਗੀ ਧਰਮਾ ਰਾਜ ਪਾਤਸ਼ਾਹ ਜੀ ਦੇ ਬਚਨ ਨੇ ਸਤਿਗੁਰੂ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਜਿਹੜੇ ਗਰੀਬ ਨੇ ਨਾ ਉਹਨਾਂ ਦੀ ਨਿਤ ਹੀ ਪਾਲਣਾ ਕਰਨ ਵਾਲਾ ਸੰਤ ਉਬਾਰ ਗਨੀਮਨ ਗਾਰੈ ਸੰਤਾਂ ਨੂੰ ਬਚਾਉਂਦਾ ਹੈ ਤੇ ਜਿਹੜੇ ਗਨੀਮਨ ਗਾਰੈ ਜਿਹੜੇ ਹੰਕਾਰੀ ਜਾਂ ਇਸੇ ਤਰ੍ਹਾਂ ਉਹਨਾਂ ਨੂੰ ਗਾਲ ਦਿੰਦਾ ਹੈ ਮਾਨੀਆਂ ਨੂੰ ਹੰਕਾਰੀਆਂ ਨੂੰ ਗਾਲ ਦਿੰਦਾ ਹੈ ਤੇ ਸੰਤਾਂ ਨੂੰ ਉਬਾਰਨ ਵਾਲਾ ਹੈ ਉਹ ਇਹੋ ਜਿਹਾ ਦਾਤਾ ਹੈ ਤੇ ਦੀਨਾਂ ਦੀ ਪਾਲਣਾ ਕਰਨ ਵਾਲਾ ਹੈ ਪਸ਼ ਪਸ਼ੂ ਨਗ ਨਾਗ ਨਰਾਧਵ ਪਸ਼ੂ ਪਕਸ਼ੀ ਨਾਗ ਨਾਗ ਨਰਾਧਵ ਪਾਤਸ਼ਾਹ ਮਹਾਰਾਜ ਕਹਿੰਦੇ ਸਰਬ ਸਮੇਂ ਸਭ ਕੋ ਪ੍ਰਤਪਾਲੈ ਸਾਰਿਆਂ ਨੂੰ ਇੱਕੇ ਸਮੇਂ ਸਾਰਿਆਂ ਦੀ ਪਾਲਣਾ ਕਰਨ ਵਾਲਾ ਸਾਰਿਆਂ ਦੀ ਇੱਕੋ ਵੇਲੇ ਪਾਲਣਾ ਕਰਦਾ ਪਸ਼ੂ ਪਕਸ਼ੀ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਜਿੰਨੀਆਂ ਵੀ ਜੂਨਾਂ ਨੇ ਇਹਨਾਂ ਸਾਰਿਆਂ ਦੀ ਉਹ ਪਾਲਣਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਉਹ ਜਲਾਂ ਤੇ ਥਲਾਂ ਦੇ ਵਿੱਚ ਵੀ ਪਾਲਣਾ ਕਰਨ ਵਾਲਾ ਹੈ ਜੀਵ ਦੇ ਇਸ ਕਲਯੁਗ ਦੇ ਵਿੱਚ ਕਰਮ ਜਿਹੜੇ ਕੀਤੇ ਹੋਏ ਉਹਨਾਂ ਕਰਮਾਂ ਦੀ ਵਿਚਾਰ ਨਹੀਂ ਕਰਦਾ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ ਉਹ ਮਾਲਕ ਵਾਹਿਗੁਰੂ ਦੀਨਾਂ ਤੇ ਦਇਆ ਕਰਨ ਵਾਲਾ ਕਾਲਪੁਰਖ ਵਾਹਿਗੁਰੂ ਇਹੋ ਜਿਹਾ ਦੀਨਾਂ ਤੇ ਦਇਆ ਕਰਨ ਵਾਲਾ ਪਰਮੇਸ਼ਰ ਹੈ ਉਹ ਦਇਆ ਦਾ ਖਜ਼ਾਨਾ ਹੈ ਸਮੁੰਦਰ ਹੈ ਜੀਵਾਂ ਦੇ ਦੋਸ਼ਾਂ ਨੂੰ ਤੇ ਵੇਖਦਾ ਪਰ ਉਹਨਾਂ ਨੂੰ ਦਾਤਾਂ ਦੇਣ ਤੋਂ ਨਹੀਂ ਹਾਰਦਾ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਕਿੰਨੇ ਗੁਰੂ ਕੇ ਪਿਆਰਿਓ ਐਸੇ ਨੇ ਜਿਹੜੇ ਅਨੇਕਾਂ ਤਰ੍ਹਾਂ ਦੇ ਸੰਸਾਰ ਦੇ ਅੰਦਰ ਬਹੁਤ ਤਰ੍ਹਾਂ ਦੇ ਕਰਮ ਮਾੜੇ ਕਰਦੇ ਨੇ ਪਰ ਦਾਨ ਉਹਨਾਂ ਨੂੰ ਵੀ ਦੇ ਰਿਹਾ ਉਹ ਮਾਲਕ ਇਹੋ ਜਿਹਾ ਪਰਮੇਸ਼ਰ ਹੈ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ ਦੋਸ਼ ਦੇਖ ਰਿਹਾ ਪਰ ਦਾਤਾਂ ਦੇਣ ਤੋਂ ਨਹੀਂ ਹਾਰਦਾ ਉਹਦੇ ਦਰ ਦੇ ਉੱਤੇ ਆ ਕਰਕੇ ਜਿਹਨੇ ਵੀ ਅਰਦਾਸ ਕੀਤੀ ਜਿਹਨੇ ਮੰਗਿਆ ਨਾ ਪਾਲਕ ਮਾਲਕ ਨੇ ਉਹਦੀਆਂ ਝੋਲੀਆਂ ਭਰ ਦਿੱਤੀਆਂ ਜਿਹੜਾ ਬੰਦਾ ਹਾਰ ਗਿਆ ਕਿ ਮੈਨੂੰ ਹੁਣ ਕੋਈ ਦਾਤ ਨਹੀਂ ਮਿਲਦੀ ਤੇ ਪਿਆਰਿਓ ਮੇਰੇ ਮਾਲਕ ਦੇ ਦਰ ਤੋਂ ਉਹਨੂੰ ਵੀ ਦਾਤਾਂ ਪ੍ਰਾਪਤ ਹੋ ਗਈਆਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਖਿੰਨ ਦੇ ਮਾਤਰ ਦੇ ਵਿੱਚ ਹੀ ਨੀਵਿਆਂ ਤੋਂ ਉੱਚੇ ਕਰ ਦਿੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਗਰੀਬ ਨਵਾਜ ਪਾਤਸ਼ਾਹ ਜਾ ਰਹੇ ਤੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤੇ ਭਾਈ ਮਰਦਾਨਾ ਜੀ ਨੇ ਇੱਕ ਛੋਲਿਆਂ ਦਾ ਖੇਤ ਵੇਖਿਆ ਛੋਲਿਆਂ ਦਾ ਖੇਤ ਵੇਖਿਆ ਤੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਭੁੱਖ ਬੜੀ ਲੱਗੀ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤੇ ਆ ਕੁਛ ਛੋਲੇ ਪੁੱਟ ਕਰਕੇ ਤੇ ਇਹਨਾਂ ਦੀਆਂ ਹੋਲਾਂ ਬਣਾ ਕਰਕੇ ਮਹਾਰਾਜ ਮੈਂ ਛਕ ਲਵਾਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਨਹੀਂ, ਕਿਸੇ ਨੂੰ ਪੁੱਛੇ ਤੋਂ ਬਿਨਾਂ ਕਿਸੇ ਦੇ ਖੇਤ ਦੇ ਵਿੱਚੋਂ ਪੁੱਟ ਕਰਕੇ ਖਾਣਾ ਠੀਕ ਨਹੀਂ। ਇਹ ਸਾਹਿਬਾਂ ਨੇ ਉਸਦੇ ਵਚਨ ਕੀਤੇ। ਉਸੇ ਛੋਲਿਆਂ ਦੇ ਖੇਤ ਦੀ ਰਾਖੀ ਕਰ ਰਿਹਾ ਇੱਕ ਬੱਚਾ, ਉਹਨੇ ਗੱਲਾਂ ਸੁਣੀਆਂ ਤੇ ਉਹਨੇ ਵਿਚਾਰ ਕੀਤੀ ਕਿ ਕੋਈ ਸਾਧੂ ਮਹਾਤਮਾ ਸੰਤ ਨੇ, ਇਹ ਮਹਾਤਮਾ ਨੇ ਕੋਈ ਸਾਧੂ ਨੇ ਸੰਤ ਨੇ ਤੇ ਇਹਨਾਂ ਨੂੰ ਭੁੱਖ ਲੱਗੀ ਹੈ ਤੇ ਇਹਨਾਂ ਨੂੰ ਮੈਂ ਕੁਛ ਸਿਖਾਵਾਂ। ਤੇ ਪਿਆਰਿਓ, ਉਸ ਸਾਧੂ ਉਸ ਬੱਚੇ ਨੇ ਇਹ ਵਿਚਾਰ ਕਰਕੇ ਤੇ ਫਿਰ ਸਾਹਿਬ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਲਈ ਛੋਲੇ ਪੁੱਟੇ। ਛੋਲੇ ਪੁੱਟ ਕਰਕੇ ਉਸ ਨੇ ਤੇ ਉਸ ਵੇਲੇ ਹੋਲਾਂ ਬਣਾਈਆਂ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਉੱਥੇ ਹੀ ਬੈਠੇ ਨੇ ਖੇਤ ਦੇ ਇੱਕ ਕੰਢੇ ਤੇ ਲਿਆ ਕੇ ਸਾਹਿਬਾਂ ਦੇ ਅੱਗੇ ਰੱਖ ਦਿੱਤੀਆਂ। ਸਾਹਿਬ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਭਾਈ ਮਰਦਾਨਿਆ ਤੇਰੀ ਇੱਛਾ ਪੂਰੀ ਹੋ ਗਈ, ਵੇਖ ਤੇਰਾ ਲਿਖਿਆ ਤੇ ਪਰਮੇਸ਼ਰ ਨੇ ਤੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ, ਹੁਣ ਛਕ। ਭਾਈ ਮਰਦਾਨਾ ਜੀ ਛਕਣ ਲੱਗ ਪਏ ਤੇ ਬੱਚਾ ਉੱਠ ਕਰਕੇ ਜਦੋਂ ਤੁਰਿਆ ਨਾ ਤੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਬੱਚਾ ਕਿੱਥੇ ਚੱਲਿਆ, ਰਾਤ ਦਾ ਸਮਾਂ। ਤੇ ਉਹਨੇ ਹੱਥ ਜੋੜੇ, ਮਹਾਰਾਜ ਪਾਤਸ਼ਾਹ ਮੈਂ ਘਰ ਚੱਲਿਆ, ਮੈਂ ਘਰੋਂ ਜਾ ਕਰਕੇ ਆਪ ਜੀ ਦੇ ਲਈ ਆਪਣੀ ਮਾਤਾ ਨੂੰ ਕਹਿ ਕਰਕੇ ਕੁਛ ਭੋਜਨ ਤਿਆਰ ਕਰਵਾ ਕਰਕੇ ਲਿਆਉਣਾ। ਤੇ ਜਦੋਂ ਸਾਹਿਬਾਂ ਨੇ ਇਹ ਜਿਹੜਾ ਬਚਨ ਸੁਣਿਆ ਨਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਵੇਰੇ ਫਿਰ ਬਚਨ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਬਚਨ ਸਨ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ, ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਇਹ ਬਚਨ ਕੀਤੇ ਮੇਰੇ ਪਾਤਸ਼ਾਹ ਨੇ। ਵੇਖੋ ਇੱਕ ਬਚਨ ਹੈ, ਇੱਕੇ ਬਚਨ ਦੇ ਨਾਲ ਗੁਰੂ ਸਾਹਿਬ ਨੇ ਬਖਸ਼ਾਂ ਕਰ ਦਿੱਤੀਆਂ। ਪਾਤਸ਼ਾਹ ਕਹਿੰਦੇ ਸੱਥਰ ਤੇਰਾ ਲੇਫ ਨਿਹਾਲੀ, ਮਹਾਰਾਜ ਕਹਿੰਦੇ ਜਿਹੜੀ ਜਗ੍ਹਾ ਚ ਬੈਠੇ ਹੈ ਨਾ ਪਿਆਰਿਆ, ਇਹ ਜਗ੍ਹਾ ਜਿਹੜੀ ਹੈ ਇਹ ਹੀ ਸਾਡੇ ਵਾਸਤੇ ਚੰਗਾ ਵਿਛਾਈ ਹੈ, ਇਹ ਸਾਡੇ ਵਾਸਤੇ ਗਦੇਲਾ ਹੈ। ਸੱਥਰ ਤੇਰਾ ਲੇਖ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਕਹਿੰਦੇ ਇਹ ਹੀ ਗਦੇਲਾ ਹੀ ਤੇ ਜਿਹੜਾ ਤੂੰ ਇੰਨਾ ਪਿਆਰ ਵਿਖਾਇਆ ਨਾ ਸਾਨੂੰ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੀ ਸਾਡੇ ਲਈ ਪਕਵਾਨ ਹੈ, ਭੋਜਨ ਹੈ। ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ, ਸਾਹਿਬ ਜੀ ਕਹਿੰਦੇ ਅਸੀਂ ਤੇ ਉਸ ਮਾਲਕ ਦੀ ਸਿਫਤ ਸਲਾਹ ਦੇ ਨਾਲ ਰੱਜੇ ਹੈ। ਤੇ ਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਸੁਲਤਾਨ ਆ ਬਹਿ, ਤੂੰ ਸਾਡੇ ਪਾਸ ਬਹਿ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਤੇ ਸੁਲਤਾਨ ਨਹੀਂ, ਇਹ ਰਾਜਾ ਤੇ ਨਹੀਂ। ਪਾਤਸ਼ਾਹ ਕਹਿੰਦੇ ਭਾਈ ਬਾਲਿਆ ਜਿਵੇਂ ਪਰਮੇਸ਼ਵਰ ਨੂੰ ਭਾਉਂਦਾ ਹੈ ਤੇਵੇਂ ਵਚਨ ਕੀਤਾ ਹੈ। ਕੀ ਹੋਇਆ ਕਿ ਉਸੇ ਨਗਰ ਦਾ ਜਿਹੜਾ ਰਾਜਾ ਹੈ ਉਹ ਰਾਤੋ ਰਾਤ ਸਰੀਰ ਛੱਡ ਗਿਆ। ਵਜ਼ੀਰ ਧਰਮੀ ਹੈ, ਸਾਰਿਆਂ ਨੇ ਸਲਾਹ ਕੀਤੀ ਕਿ ਰਾਜਾ ਕਿਸ ਨੂੰ ਬਣਾਈਏ, ਕਿਉਂਕਿ ਰਾਜੇ ਦੀ ਤੇ ਕੋਈ ਔਲਾਦ ਨਹੀਂ, ਤੇ ਜੇ ਸਵੇਰ ਤੱਕ ਰੌਲਾ ਪੈ ਗਿਆ ਇਹ ਨਾ ਹੋਵੇ ਕੋਈ ਹੋਰ ਆ ਕਰਕੇ ਇੱਥੇ ਆਪਣਾ ਰਾਜ ਕਾਇਮ ਕਰ ਲਵੇ। ਸਾਰੇ ਨਗਰ ਨੇ ਸਲਾਹ ਕਰ ਲਈ ਕਿ ਆਪਾਂ ਇੱਦਾਂ ਕਰੀਏ ਕਿ ਜਿਹੜਾ ਵੱਡਾ ਦਰਵਾਜ਼ਾ ਹੈ ਨਾ ਇਸ ਨਗਰ ਦਾ, ਸਵੇਰੇ ਤੜਕੇ ਸਾਰ ਅੰਮ੍ਰਿਤ ਵੇਲੇ ਜਿਹੜਾ ਵੀ ਉਹਦੇ ਵਿੱਚ ਦੀ ਆਪਾਂ ਨੂੰ ਪਹਿਲਾਂ ਆਉਂਦਾ ਮਿਲ ਗਿਆ ਤੇ ਉਹਨੂੰ ਆਪਾਂ ਰਾਜਾ ਬਣਾ ਦੇਵਾਂਗੇ। ਤੜਕ ਸਾਰ ਕੀ ਵੇਖਿਆ, ਉੱਧਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੱਚੇ ਨੂੰ ਕਿਹਾ, ਕਹਿੰਦੇ ਕਾਕਾ ਹੁਣ ਤੂੰ ਆਪਣੇ ਘਰ ਜਾ। ਬੱਚੇ ਨੂੰ ਘਰ ਵੱਲ ਤੋਰ ਦਿੱਤਾ ਇੰਨਾ ਬਚਨ ਕਰਕੇ, ਸੁਲਤਾਨ ਦਾ ਬਚਨ ਕਰਕੇ। ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਜਦੋਂ ਬੱਚੇ ਨੂੰ ਤੋਰਿਆ ਤੇ ਜਦੋਂ ਹੀ ਉਹ ਅੰਮ੍ਰਿਤ ਵੇਲੇ ਨਗਰ ਦੇ ਵਿੱਚ ਪ੍ਰਵੇਸ਼ ਹੋਇਆ ਤੇ ਸਾਰਿਆਂ ਵੇਖਿਆ ਤੇ ਉਸ ਬੱਚੇ ਨੂੰ ਰਾਜ ਤਖ਼ਤ ਤੇ ਬਿਠਾ ਦਿੱਤਾ। ਮੇਰੇ ਪਾਤਸ਼ਾਹ ਦਾਤ ਦਿੰਦੇ ਤੇ ਗੁਰੂ ਕੇ ਪਿਆਰਿਓ ਵੇਖੀਏ, ਦਾਤ ਐਸੀ ਮੇਰੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ ਦਿੱਤੀ एक ही वचन कीता कि सथर तेरा लेफ निहाली भाओ तेरा पकवान नानक सिफती रजिया आओ बहु सुल्तान। इस एक वचन दे नाल सुल्तानियां दे दित्तियां राज भाग दे दित्ते मेरे पातशाह महाराज जी ने। तो इस करके भाईओ मालक सारिआं दे ताईं दातां देण वाला काल पुरख वाहिगुरु है। किसी नूं वी गुरु के प्यारिओ कोई दात चाहीदी है ना, मेरे मालक दे दर तों ऐसा कोई नहीं कि जिहड़ा खाली जाएगा। इत्थे ते बाबा आदम वर्गे सतगुरु महाराज पातशाह जी दे दर तों जिन्हां नूं दातां प्राप्त होईआं कि जिन्हां ने बहुत पीरां ते फकीरां दीआं सेवावां कीतीआं ते घर दे विच औलाद नहीं होई, प्यारिओ कोई पीर नहीं कोई फकीर नहीं जिहदी पूजा ना कीती होवे, कोई ऐसा पीर फकीर नहीं जिन्हों मन्या नहीं, ऐसा कोई साधु संत नहीं जिहदी पूजा नहीं कीती, पर गुरु के प्यारिओ आखर तां वी घर विच औलाद नहीं। एक दिन गुरु का सिख कोई चलदा चलदा इत्थे आया ते गुरु का सिख जिस वेले इत्थे पहुंचिया चलदा चलदा जिस वेले उन्हें विचार कीती कि रात होने वाली है कोई थां मिल जावे ते उस वेले पुछिया भाई इस नगर च कोई रात रहन नूं जगह है, ते नगर दे लोकां ने बाबे आदम दे घर वल उहनूं इशारा कर दिता, क्योंकि बाबा आदम ही इस नगर दे विच मशहूर सी जिहड़ा आए के साधु संत महात्मा की सेवा करिया करदा। ते बाबे आदम दे घर दे वल गुरु के प्यारे इशारा कर दिता ते बाबा आदम जी दे घर विच गुरमुख प्यारा पहुंचिया। बाबे आदम जी ने बड़े चा दे नाल प्रेम भावना दे नाल लंगर प्रसादा छकाया। रात का समा होया ते सिख दे कोल अपना मंजा डाह लिया कि इहदे तों कोई ना कुछ सुणांगे कोई गल बात करांगे। जदों कोल मंजा डाया तो सिख ने बाबा आदम जी दे मुकड़े वल वेख करके चेहरे वल वेख करके ते कहा कहन लगे भाई तुहाडे चेहरे ते उदासी बड़ी है, की कारण है उदासी दा? ते बाबा आदम जी कहन लगे कि साडी उम्र हुण वडेरी बड़ी हो गई पर साडे घर दे विच कोई बच्चा नहीं, साडे घर विच कोई औलाद नहीं हुई। मैं बड़े साधु संतां नूं प्रशादे छकाए, पीरां फकीरां नूं प्रशादे छकाए, अरदासां कराईआं, जिथे किसे ने आख्या उहनूं जा करके मन्निआ पर मेरे घर विच औलाद नहीं हुई। सिख कहण लगा तुसीं इदां करो, अमृतसर साहिब गुरु रामदास पातशाह जी दे घर विच जाओ। गुरु रामदास महाराज पातशाह जी सारिआं दीआं झोलियां भरन वाले सतगुरु पातशाह ने, उन्हां दे दर ते जा करके अरदास करो। बाबा आदम जी गुरु के प्यारिओ सिख तां सवेरे चले गया, मन विच विचार आ गई बाबे आदम जी दे कि जिन्हां दी वडियाई ओह गुरमुख इन्नी करके गया, औलाद भावें हुण होवे ना होवे पर उन्हां दी वडियाई करके गए ते उत्थे सेवा करके ते अपना जन्म ही सुधार लई, उहनूं बुढ़ेपा आ गया शरीर ते। बाबा आदम जी अपने घरों जो कि माता जी नूं नाल लै करके बीबी नूं नाल लै करके ते गुरु के सिखो उस वेले फिर श्री दरबार साहिब श्री अमृतसर विखे साहिब गुरु रामदास पातशाह दे चरणां च पहुंचे। गुरु रामदास महाराज जी दे दर्शन कीते दीदारे कीते ते इत्थे ही सेवा करनी शुरू कर दित्ती बाबा आदम जी ने। एक भार जिहड़ा लकड़ां दा ਉਹ ਬਾਬਾ ਆਦਮ ਜੀ ਨੇ ਗੁਰੂ ਕੇ ਲੰਗਰਾਂ ਚ ਪਾਉਣਾ ਤੇ ਇੱਕ ਭਾਰ ਬਾਹਰ ਆਪਣੇ ਘਰ ਉੱਥੇ ਸੰਭਾਲ ਕਰਕੇ ਰੱਖ ਲੈਣਾ। ਜੰਗਲ ਚੋਂ ਲੱਕੜਾਂ ਲਿਆਉਣੀਆਂ ਗੁਰੂ ਕੇ ਲੰਗਰਾਂ ਦੇ ਵਿੱਚ ਪਾਇਆ ਕਰਨੀਆਂ, ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਬਾ ਆਦਮ ਜੀ ਨੇ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਸੰਗਤ ਦੇ ਨਾਲ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਕੁਛ ਸਮਾਂ ਬਾਹਰ ਵਿਚਰਨ ਵਾਸਤੇ ਗਏ ते गुरु पातशाह महाराज काफी समय तो बाद जो वापस आए ना तो उस समय साहिबां दे नाल संगत बहुत ज्यादा ते ठंड की रुत सी ते बड़ी ठंडी हवा चल रही है, इना प्रबंध नहीं, संगतां ठरू ठरू कर रही सन। ते उस वेले बाबा आदम जी ने संगत की हालत वेखी ते जेड़े लकड़ां दे भार बन बन के रखे सी ना वो चुक करके लियांदे फिर ਲਿਆ ਲਿਆ ਕਰਕੇ ਉਸ ਵੇਲੇ ਬਾਬਾ ਆਦਮ ਜੀ ਨੇ ਸੰਗਤਾਂ ਦੇ ਵਾਸਤੇ ਅੰਗੀਠੇ ਲਾ ਦਿੱਤੇ, ਲੱਕੜਾਂ ਦੇ ਅੰਗੀਠੇ। ਜਦੋਂ ਅੰਗੀਠੇ ਲਾ ਦਿੱਤੇ ਗਏ, ਚਾਰ ਸਵੇਰੇ ਅੱਗ ਬਾਲ ਦਿੱਤੀ ਸੰਗਤਾਂ ਦੇ ਸੇਕਣ ਵਾਸਤੇ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਤਾਂ ਗੁਰੂ ਗਰੀਬ ਨਿਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਇਹ ਸੇਵਾ ਕਿਹਨੇ ਕੀਤੀ ਹੈ? ਦੱਸਿਆ ਉਸ ਵੇਲੇ ਕਿ ਗੁਰੂ ਪਾਤਸ਼ਾਹ ਮਹਾਰਾਜ ਇੱਥੇ ਬਾਬਾ ਆਦਮ ਜੀ ਕਰਿੰਦੇ ਨੇ, ਉਹ ਬਜ਼ੁਰਗ ਨੇ, ਉਹ ਇਹ ਸੇਵਾ ਕਰਿਆ ਕਰਦੇ। ਸਾਹਿਬ ਕਹਿੰਦੇ ਸਾਡੇ ਕੋਲ ਸੱਦ ਕੇ ਲਿਆਓ। ਬਾਬਾ ਆਦਮ ਜੀ ਨੂੰ ਬੁਲਾਇਆ। ਬਾਬਾ ਆਦਮ ਜੀ ਬਹੁਤ ਪ੍ਰਸੰਨ ਹੋਏ, ਗੁਰੂ ਸਾਹਿਬ ਨੂੰ ਜਾ ਕੇ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ, ਪੁਰਖਾ ਬਹੁਤ ਪ੍ਰਸੰਨ ਹੈ ਤੇਰੇ ਤੇ, ਬੜੀ ਸੇਵਾ ਕੀਤੀ ਹੈ, ਸੰਗਤ ਦੀ ਸੇਵਾ ਕੀਤੀ। ਗੁਰੂ ਪਾਤਸ਼ਾਹ ਕਹਿੰਦੇ, ਜੇ ਕੋਈ ਇੱਛਾ ਹੈ, ਕੁਛ ਮੰਗਣਾ ਚਾਹੁੰਦੇ ਹੋ ਤੇ ਸਾਡੇ ਤੋਂ ਮੰਗ ਲਓ। ਤੇ ਬਾਬਾ ਆਦਮ ਜੀ ਨੇ ਉਸ ਵੇਲੇ ਵਿਚਾਰ ਕੀਤੀ ਕਿ ਹੁਣ ਤਾਂ ਸਰੀਰ ਬਜ਼ੁਰਗ ਹੋ ਗਿਆ, ਹੁਣ ਇਸ ਬਜ਼ੁਰਗ ਸਰੀਰ ਇਸ ਸਮੇਂ ਇਸ ਉਮਰ ਦੇ ਵਿੱਚ ਗੁਰੂ ਸਾਹਿਬ ਤੋਂ ਪੁੱਤ ਮੰਗਾਂ, ਸ਼ਰਮ ਮਹਿਸੂਸ ਕਰ ਗਏ। ਪਾਤਸ਼ਾਹ, ਬਸ ਬਖਸ਼ਿਸ਼ ਰੱਖੋ। ਗੁਰੂ ਮਹਾਰਾਜ ਕਹਿੰਦੇ, ਭਾਈ ਜੇ ਕੁਛ ਚਾਹੀਦਾ ਮੰਗਣਾ ਚਾਹੁੰਦੇ ਤੇ ਮੰਗ ਲਓ। ਪਰ ਫਿਰ ਬੇਨਤੀ ਕੀਤੀ, ਨਹੀਂ ਮਹਾਰਾਜ, ਸਭ ਕੁਛ ਆਪ ਜੀ ਦੀ ਕਿਰਪਾ, ਚਰਨਾਂ ਦੇ ਨਾਲ ਮੈਨੂੰ ਲਾਓ ਤੇ ਮੈਨੂੰ ਸਿੱਖੀ ਬਖਸ਼ੋ। ਸਤਿਗੁਰੂ ਕਹਿਣ ਲੱਗੇ, ਜੇ ਅੱਜ ਨਹੀਂ ਨਾ ਮੰਗ ਸਕਦੇ ਤੇ ਕੱਲ ਨੂੰ ਮੰਗ ਲਿਓ। ਵੇਖੋ ਕਿੰਨੇ ਪ੍ਰਸੰਨ ਹੋਏ ਹੋਣਗੇ ਗੁਰੂ ਪਾਤਸ਼ਾਹ ਮਹਾਰਾਜ ਕਿ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਵੇਰੇ ਤੜਕੇ ਆਪ ਸਿੱਖ ਭੇਜਿਆ, ਤੇ ਉਧਰ ਸਿੱਖ ਭੇਜਿਆ ਤੇ ਉਧਰ ਬਾਬਾ ਆਦਮ ਜੀ ਦੇ ਘਰੋਂ ਜੋ ਸਾਡੇ ਮਾਤਾ ਜੀ, ਉਹਨਾਂ ਬਾਬਾ ਆਦਮ ਜੀ ਨੂੰ ਪੁੱਛਿਆ, ਕਹਿੰਦੇ ਸਾਨੂੰ ਪਤਾ ਲੱਗਿਆ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਇਆ, ਤੁਸੀਂ ਸਤਿਗੁਰਾਂ ਤੋਂ ਪੁੱਤਰ ਮੰਗਿਆ। ਬਾਬਾ ਆਦਮ ਜੀ ਕਹਿੰਦੇ, ਨਹੀਂ, ਵਡੇਰੀ ਉਮਰ ਹੋਣ ਕਾਰਨ ਕਰਕੇ ਕਹਿੰਦੇ ਹੁਣ ਮੇਰੇ ਤੋਂ ਮੰਗਿਆ ਨਹੀਂ ਗਿਆ। ਮਾਤਾ ਜੀ ਕਹਿੰਦੇ, ਇੱਕੋ ਇੱਕ ਤੇ ਮੌਕਾ ਸੀ, ਗੁਰੂ ਸਾਹਿਬ ਪ੍ਰਸੰਨ ਹੋਏ ਤੇ ਤੁਸੀਂ ਸਤਿਗੁਰਾਂ ਤੋਂ ਪੁੱਤਰ ਦੀ ਦਾਤ ਮੰਗਣੀ ਸੀ, ਤੁਸੀਂ ਮੰਗੀ ਕਿਉਂ ਨਹੀਂ? ਤੇ ਬਾਬਾ ਆਦਮ ਜੀ ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਫਿਰ ਬੁਲਾਇਆ, ਕਹਿੰਦੇ ਹੁਣ ਅਸੀਂ ਆਪ ਚੱਲਾਂਗੇ ਤੁਹਾਡੇ ਨਾਲ। ਤੇ ਪਿਆਰਿਓ, ਫਿਰ ਉਸ ਵੇਲੇ ਮਾਤਾ ਜੀ ਆਪ ਆਏ, ਜਦੋਂ ਸਿੱਖ ਭੇਜਿਆ, ਸਿੱਖ ਨੇ ਆਣ ਕੇ ਸੁਨੇਹਾ ਦਿੱਤਾ ਕਿ ਗੁਰੂ ਸਾਹਿਬ ਸੱਦਦੇ ਆ, ਫਿਰ ਆਪ ਗਏ। ਪਤੀ ਸਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਹਮਣੇ ਖਲੋਤੇ, ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਤੁੱਠੇ ਹੋਣਾ ਤੇ ਜੇ ਬਖਸ਼ਿਸ਼ ਹੀ ਕਰਨ ਲੱਗੇ ਉਹ ਮਾਲਕ, ਫਿਰ ਪੁੱਤਰ ਦੀ ਦਾਤ ਬਖਸ਼ੋ ਪੁੱਤਰ ਦੀ। ਮੇਰੇ ਗਰੀਬ ਨਿਵਾਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ। ਸਾਹਿਬ ਚੁੱਪ ਰਹੇ ਤੇ ਮਹਾਰਾਜ ਪਾਤਸ਼ਾਹ, ਕੁਛ ਸਮੇਂ ਬਾਅਦ ਗਰੀਬ ਨਿਵਾਰ ਮਹਾਰਾਜ ਸਤਿਗੁਰਾਂ ਨੇ ਫਿਰ ਬਚਨ ਕੀਤਾ। ਬਾਬਾ ਆਦਮ ਜੀ ਨੂੰ ਕਹਿੰਦੇ ਕਿ ਪੁੱਤਰ ਤਾਂ ਤੁਹਾਡੇ ਕਰਮਾਂ ਚ ਨਹੀਂ। ਪਰ ਫਿਰ ਸਾਹਿਬ ਨੇ ਕੁਛ ਸਮੇਂ ਬਾਅਦ ਬਚਨ ਕੀਤਾ, ਸਤਿਗੁਰੂ ਕਹਿੰਦੇ ਅਸੀਂ ਆਪਣੀ ਭਗਤੀ ਦੇ ਅੰਸ਼ ਦੇ ਵਿੱਚੋਂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਾਂਗੇ। ਗੁਰੂ ਕੇ ਘਰ ਦੇ ਵਿੱਚ ਕੋਈ ਘਾਟਾ ਨਹੀਂ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਤੇ ਭਾਈ ਫਿਰ ਨਾਲੇ ਬਚਨ ਕੀਤਾ। ਸਾਹਿਬ ਕਹਿੰਦੇ ਨਾਮ ਉਹਦਾ ਭਾਈ ਭਗਤੂ ਰੱਖਿਓ। ਤੇ ਸਾਲ ਪਿੱਛੋਂ ਬਾਬਾ ਆਦਮ ਜੀ ਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਭਾਈ ਭਗਤੂ ਰੱਖਿਆ। ਮਹਾਨ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਸਿੱਖ ਬਣੇ ਭਾਈ ਭਗਤੂ ਜੀ। ਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਾਤੇ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਮਾਲਕ, ਤੁਸੀਂ ਹੀ ਦਾਤੇ ਹੋ, ਸਾਡੀ ਪਾਲਣਾ ਕਰਨ ਵਾਲੇ ਆਪ ਜੀ ਹੋ, ਜੋ ਸਾਰਿਆਂ ਦੇ ਤਾਂ ਹੀ ਭਾਈ ਇਸ ਤਰ੍ਹਾਂ ਦਾਤਾਂ ਦੇਣ ਵਾਲੇ, ਤੁਹਾਡੇ ਤੋਂ ਬਿਨਾਂ ਕੋਈ ਵੱਡਾ ਹੋਰ ਦਾਤਾ ਨਹੀਂ। ਤਾਂ ਮੇਰੇ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ, ਜਾਣ ਕੋ ਦੇਤ ਅਜਾਣ ਕੋ ਦੇਤ, ਜ਼ਮੀਨ ਕੋ ਦੇਤ ਜਮਾਂ ਕੋ ਦੇਹ। ਭਾਈ ਜਿਨ੍ਹਾਂ ਵਿੱਚ ਜਾਣ ਹੈ, ਜਿਹੜੇ ਅਣਜਾਣ, ਜਿਨ੍ਹਾਂ ਚ ਜਾਣ ਨਹੀਂ ਵੀ, ਜ਼ਮੀਨ ਦੇ ਉੱਤੇ ਤੇ ਜਮਾਂ ਸਮਾਨ ਦੇ ਉੱਤੇ ਜਿੰਨੇ ਵੀ ਨੇ ਨਾ, ਸਾਰਿਆਂ ਨੂੰ ਦਾਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਜੇ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੈ ਹੈ, ਤੁਹਾਡੀ ਸੁਧ ਕਾਤੋਂ ਡੋਲਦੀ? ਕਹਿੰਦੇ ਗੁਰਮੁਖਾ, ਕਾਤੋਂ ਡੋਲ ਰਿਹਾ ਉਹ ਪਰਮੇਸ਼ਰ ਜਿਹੜਾ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਸਾਰਿਆਂ ਦੀ ਖਬਰ ਲੈਣ ਵਾਲਾ,
ਉਹ ਸਾਰਿਆਂ ਦੇ ਤਾਂ ਹੀ ਭਾਈ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ, ਤੂੰ ਕਿਉਂ ਡੋਲਦਾ? ਉਹ ਤੇ ਜਿਹੜੇ ਪੱਥਰਾਂ ਦੇ ਵਿੱਚ ਕੀੜੇ ਪਾਏ ਹੋਏ ਨੇ ਨਾ, ਉਹਨਾਂ ਦੇ ਤਾਂ ਹੀ ਵੀ ਉਹ ਪਰਮੇਸ਼ਰ ਵਾਹਿਗੁਰੂ ਬਖਸ਼ਾਂ ਕਰਦਾ। ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ, ਕਹਿੰਦੇ ਉਹ ਤੇ ਉਹਨਾਂ ਦੀ ਵੀ ਪਾਲਣਾ ਕਰਦਾ ਜਿਹੜੇ ਸੈਲ ਪੱਥਰ, ਭਾਵ ਜਿਹੜੇ ਪੱਥਰਾਂ ਦੇ ਵਿੱਚ ਕੀੜੇ ਪਾਏ ਹੋਏ ਨੇ ਉਹਨਾਂ ਦੀ ਵੀ ਪਾਲਣਾ ਕਰਨ ਵਾਲਾ ਹੈ, ਉਹਨਾਂ ਦੀ ਵੀ ਪਾਲਣਾ ਕਰਨ ਵਾਲਾ ਪੱਥਰ ਦੇ ਵਿੱਚ ਜਿਹੜਾ ਕੀੜਾ ਹੈ। ਧਾਰੀਵਾਲ ਦੀ ਜਿਹੜੀ ਨਹਿਰ ਹੈ ਉਹ ਨਹਿਰ ਬਣ ਰਹੀ ਸੀ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਥੇ ਦੇ ਨਾਲ ਉੱਥੋਂ ਦੀ ਲੰਘ ਰਹੇ ਹੈ। ਮਹਾਂਪੁਰਖ ਜਥੇ ਦੇ ਨਾਲ ਉੱਥੋਂ ਦੀ ਲੰਘ ਰਹੇ ਨੇ, ਕੀ ਵੇਖਿਆ? ਕੁਛ ਮਜ਼ਦੂਰ ਇਕੱਠੇ ਹੋਏ ਨੇ, ਇਕੱਠੇ ਮਜ਼ਦੂਰਾਂ ਨੂੰ ਇਕੱਠਿਆਂ ਹੋਇਆ ਉਹਨਾਂ ਮਹਾਂਪੁਰਖਾਂ ਨੇ ਜਦੋਂ ਵੇਖਿਆ ਤੇ ਫਿਰ ਮਹਾਂਪੁਰਖਾਂ ਨੇ ਉਸ ਵੇਲੇ ਪੁੱਛਿਆ ਭਾਈ ਕਾਹਦੇ ਲਈ ਇਕੱਠੇ ਹੋਏ? ਤੇ ਕਹਿਣ ਲੱਗੇ ਬਾਬਾ ਜੀ, ਕਹਿੰਦੇ ਅਸੀਂ ਬੜੇ ਹੈਰਾਨ ਹੈ, ਅਸੀਂ ਪੱਥਰ ਕੱਟਿਆ ਤੇ ਪੱਥਰ ਦੇ ਵਿੱਚੋਂ ਕੀੜਾ ਨਿਕਲਿਆ ਤੇ ਇਹਦੇ ਅੱਗੇ ਸਾਹਮਣੇ ਆ ਭੂਰੇ ਜੇ ਪਤਾ ਨਹੀਂ ਕੀ ਪਦਾਰਥ ਹੈ। ਮਹਾਂਪੁਰਖ ਕਹਿਣ ਲੱਗੇ ਭਾਈ ਇਹਨੂੰ ਸ਼ੱਕਰਖੋਰ ਕੀੜਾ ਕਹਿੰਦੇ ਆ। ਕਹਿੰਦੇ ਚੱਕ ਕੇ ਵੇਖੋ, ਇਹ ਸ਼ੱਕਰ ਹੋਣੀ ਹੈ ਜਿਹੜੀ ਭੂਰੀ ਜੀ ਦਿਸ ਰਹੀ ਹੈ। ਜਦੋਂ ਉਹਨਾਂ ਚੱਕਿਆ ਤੇ ਭਾਈ ਸ਼ੱਕਰ ਮਿੱਠੀ, ਸ਼ੱਕਰਖੋਰ ਕੀੜਾ ਜਿਹਨੂੰ ਕਹਿੰਦੇ। ਉੱਥੇ ਮਹਾਂਪੁਰਖਾਂ ਨੇ ਫਿਰ ਬਚਨ ਪੜ੍ਹੇ ਸਨ, ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ, ਕਿ ਪੱਥਰਾਂ ਦੇ ਵਿੱਚ ਵੀ ਜਿਹੜੇ ਕੀੜੇ ਪਾਏ ਹੈ ਨਾ, ਕਹਿੰਦੇ ਉਹਨਾਂ ਦਾ ਵੀ ਰਿਜਕ ਉਸੇ ਮਾਲਕ ਵਾਹਿਗੁਰੂ ਨੇ ਉਹਨਾਂ ਦੇ ਅੱਗੇ ਰੱਖਿਆ, ਜਿਹੜੇ ਪੱਥਰਾਂ ਦੇ ਵਿੱਚ ਕੀੜੇ ਪਾਏ ਹੋਏ ਨੇ ਪੱਥਰਾਂ ਦੇ ਵਿੱਚ। ਇਸ ਕਰਕੇ ਮੇਰੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਕਹਿੰਦੇ ਵੇਖੀਏ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹੋ ਜਿਹੀ ਪਾਲਣਾ ਕਰਨ ਵਾਲਾ ਤੇ ਸਾਡਾ ਇਹੋ ਜਿਹਾ ਦਾਤਾ ਹੈ ਜਿਹਨੇ ਮਾਤਾ ਦੇ ਗਰਭ ਦੇ ਵਿੱਚ ਵੀ ਸਾਡੀ ਪਾਲਣਾ ਕੀਤੀ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰ, ਭਾਵ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਕਹਿੰਦੇ ਦਸ ਦੁਆਰਾ ਜਿਹੜੇ ਦਸ ਦੁਆਰੇ ਨੇ ਨਾ ਤੇ ਗੁਰੂ ਕੇ ਪਿਆਰੇ ਉਹ ਮਾਤਾ ਦੇ ਗਰਭ ਦੇ ਵਿੱਚ ਉਹਦੇ ਪੇਟ ਦੇ ਵਿੱਚ ਸਾਡੀ ਪੈਦਾਇਸ਼ ਕੀਤੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ। ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ, ਜਿਹੜਾ ਸਾਨੂੰ ਭੋਜਨ ਦੇ ਕਰਕੇ ਉਹਦੇ ਵਿੱਚ ਰੱਖਣ ਵਾਲਾ ਇਹੋ ਜਿਹਾ ਖਸਮ ਮਾਲਕ ਹੈ ਸਾਡਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪਾਤਸ਼ਾਹ ਕਹਿੰਦੇ ਵੇਖ, ਜੀਵ ਤੇਰੀ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕੀਤੀ ਹੈ। ਤੇ ਦੂਜਾ ਦ੍ਰਿਸ਼ਟਾਂਤ ਫਿਰ ਮਹਾਰਾਜ ਪਾਤਸ਼ਾਹ ਜੀ ਦਿੰਦੇ, ਕਹਿੰਦੇ ਕੁੰਮੀ ਜਲ ਮੈਂ ਤਨ ਤੇ ਸਬਾਹਰ, ਕਛੂਆ ਜਲ ਦੇ ਵਿੱਚ ਰਹਿੰਦਾ ਬੱਚੇ ਉਹਦੇ ਬਾਹਰ ਨੇ, ਕੁੰਮੀ ਜਲ ਮੈਂ ਤਨ ਤੇ ਸਬਾਹਰ, ਪੰਖ ਕੀਰਤਨ ਨਾਹੀ, ਖੰਭ ਨਹੀਂ ਲੱਗੇ, ਦੁੱਧ ਨਹੀਂ ਹੈ ਉਹਨਾਂ ਬੱਚਿਆਂ ਵਾਸਤੇ, ਪਰ ਤਾਂ ਵੀ ਉਹਨਾਂ ਦੀ ਪਾਲਣਾ ਹੋ ਰਹੀ ਹੈ ਨਾ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਕਹਿੰਦੇ ਉਹ ਪੂਰਨ ਪਰਮਾਨੰਦ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਮਨੋਹਰ ਪਰਮੇਸ਼ਰ ਵਾਹਿਗੁਰੂ ਸੋਹਣਾ, ਕਹਿੰਦੇ ਆਪਣੇ ਮਨ ਵਿੱਚ ਸਮਝ ਕੇ ਤੇ ਵੇਖ ਕਿ ਪਾਲਣਾ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਦਾ ਹੀ, ਸਾਡੀ ਪਾਲਣਾ ਕਰਨ ਵਾਲਾ ਉਹ ਹੈ। ਤੇ ਫਿਰ ਮਹਾਰਾਜ ਪਾਤਸ਼ਾਹ ਕਹਿੰਦੇ ਪਾਖਾਨ ਕੀਟ ਗੁਪਤ ਹੋਏ ਰਹਿਤਾ, ਪੱਥਰਾਂ ਦੇ ਵਿੱਚ ਕੀੜਾ ਗੁਪਤ ਹੋ ਕਰਕੇ ਰਹਿੰਦਾ, ਕੋਈ ਰਸਤਾ ਨਹੀਂ, ਕੋਈ ਹੱਟੀ ਨਹੀਂ, ਪੱਥਰਾਂ ਦੇ ਵਿੱਚ ਕੀੜਾ ਗੁਪਤ ਹੈ, ਕੋਈ ਹੱਟੀ ਨਹੀਂ ਹੈ, ਤਾਚੋ ਮਾਰਗ ਨਾ ਹੀ ਉੱਥੇ ਕੋਈ ਰਸਤਾ ਨਹੀਂ ਕਿ ਜਿੱਥੋਂ ਦੀ ਭੋਜਨ ਚਲੇ ਜਾਣਾ ਜਾਂ ਕਿਸੇ ਨੇ ਉੱਥੇ ਭੋਜਨ ਪਹੁੰਚਾ ਦੇਣਾ। ਇਸ ਕਰਕੇ ਉੱਥੇ ਵੀ ਤੇ ਪਰਮੇਸ਼ਰ ਵਾਹਿਗੁਰੂ ਉਹਨਾਂ ਦੀ ਪਾਲਣਾ ਕਰਦਾ ਹੈ ਨਾ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ ਭਗਤ ਧੰਨਾ ਜੀ, ਕਹਿੰਦੇ ਉਹ ਪੂਰਨ ਹੈ ਪਰਮੇਸ਼ਰ, ਉਹ ਵੱਡਾ ਦਾਤਾ ਹੈ। ਕਹਿੰਦੇ ਤੂੰ ਆਪਣੀ ਚਿੱਤ ਨੂੰ ਕਿਉਂ ਡਲਾਉਣਾ? ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ, ਸਹਿ ਪਾਤਸ਼ਾਹ ਮਹਾਰਾਜ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਕਿ ਗੁਰੂ ਕੇ ਸਿੱਖਾ ਚਿੰਤਾ ਨਾ ਕਰ, ਗੁਰੂ ਕੇ ਬਚਨ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਪਾਤਸ਼ਾਹ ਕਹਿੰਦੇ ਕਾਹਤੋਂ ਚਿੰਤਾ ਕਰਦਾ? ਚਿੰਤਾ ਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ ਨਾ, ਮਾਲਕ ਨੂੰ ਚਿੰਤਾ ਹੈ, ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਹੇ ਮਾਲਕ ਸਾਡੇ ਤੁਸੀਂ ਖਸਮ ਹੋ, ਤੁਸੀਂ ਸਾਡੀ ਪਾਲਣਾ ਕਰਨ ਵਾਲੇ ਹੋ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਕਿਨ ਕਿਨ ਮਾਤਰ ਦੇ ਵਿੱਚ ਤੁਸੀਂ ਸਾਡੀ ਪਾਲਣਾ ਕਰਦੇ ਹੋ, ਅਸੀਂ ਤੇ ਤੁਹਾਡੇ ਬੱਚੇ ਬਣਾਏ ਹੋਏ, ਸਾਡੇ ਅਸੀਂ ਤੇ ਬੱਚੇ ਹਾਂ, ਤੁਸੀਂ ਸਾਡੀ ਪਾਲਣਾ ਕਰਦੇ ਹੋ ਨਾ, ਤੁਸੀਂ ਸਾਡੇ ਤੇ ਬਖਸ਼ਾ ਕਰਦੇ ਹੋ। ਤੇ ਗੁਰੂ ਕਿਸੇ ਕੋ ਇੱਕ ਗੱਲ ਚੇਤੇ ਰੱਖੀਏ, ਵੇਖੀਏ ਉਹ ਸਾਡੇ ਤੇ ਪਰਉਪਕਾਰ ਕਰਦਾ ਜੀ, ਉਹ ਸਾਨੂੰ ਦਾਤਾਂ ਦਿੰਦਾ ਤੇ ਉਹਦੇ ਪਰਉਪਕਾਰ ਨੂੰ ਆਪਾਂ ਚੇਤੇ ਰੱਖੀਏ, ਚੇਤੇ ਉਹਨੂੰ ਭੁੱਲੀਏ ਨਾ। ਤੇ ਜਿਹੜਾ ਪਰਉਪਕਾਰ ਕੀਤੇ ਹੋਏ ਨੂੰ ਭੁੱਲਦਾ ਨਾ, ਤੇ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਅਕਿਰਤ ਘਾਣ, ਜਾਣੀਏ ਅਕਿਰਤ ਘਾਣ। ਤੇ ਅਕਿਰਤ ਘਾਣ ਕਿੰਨਾ ਕੁ ਮਾੜਾ ਹੈ ਮਹਾਰਾਜ ਕਹਿੰਦੇ, ਭਾਰੇ ਭੋਈ ਅਕਿਰਤ ਘਾਣ ਮੰਦੀ ਹੂੰ ਮੰਦਾ। ਧਰਤੀ ਦੇ ਉੱਤੇ ਭਾਰੇ ਨੇ ਉਹ ਮਨੁੱਖ, ਮਾੜਿਆਂ ਤੋਂ ਮਾੜੇ ਨੇ ਜਿਹੜੇ ਕੀਤੇ ਹੋਏ ਪਰਉਪਕਾਰ ਨੂੰ ਭੁੱਲਣ। ਤੇ ਪਰਮੇਸ਼ਰ ਤੇ ਸਵੇਰੇ ਆਪਾਂ ਉੱਠਦੇ ਹਾਂ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਸਾਡੇ ਤੇ ਪਰਉਪਕਾਰ ਹੀ ਕਰੀ ਜਾਂਦਾ। ਸਵੇਰੇ ਉੱਠਦੇ ਹਾਂ, ਸਾਨੂੰ ਪੀਣ ਖਾਣ ਪੀਣ ਨੂੰ ਪਦਾਰਥ ਮਿਲਣੇ ਸ਼ੁਰੂ ਹੋ ਜਾਂਦੇ ਨੇ, ਤੇ ਰਾਤ ਤੱਕ ਜਿੰਨਾ ਤੱਕ ਅਸੀਂ ਸੌਂਦੇ ਨਹੀਂ ਨਾ, ਉਹਨਾਂ ਤੱਕ ਸਾਡੀਆਂ ਲੋੜਾਂ ਪੂਰੀਆਂ ਕਰਦਾ ਪਰਮੇਸ਼ਰ। ਤੇ ਗੁਰੂ ਕੇ ਸਿੱਖੋ ਫਿਰ ਸੁੱਤਿਆਂ ਵੀ ਸੁੱਖ ਦਿੰਦਾ ਜੇ ਸਾਨੂੰ ਕੋਈ ਤਕਲੀਫ ਨਹੀਂ, ਸਾਡਾ ਸਰੀਰ ਥਕਾਵਟ ਲੱਥਦੀ ਹੈ, ਚੰਗੀਆਂ ਸੇਜਾਂ ਦਿੱਤੀਆਂ ਨੇ ਸੌਣ ਵਾਸਤੇ, ਚੰਗੀਆਂ ਰਜਾਈਆਂ ਤਲਾਈਆਂ ਦਿੱਤੀਆਂ ਨੇ ਸਾਨੂੰ, ਕਿੱਡੇ ਪਰਉਪਕਾਰ ਨੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ। ਤੇ ਜੇ ਐਸਾ ਪਰਮੇਸ਼ਰ ਚੇਤੇ ਨਹੀਂ ਆਉਂਦਾ, ਮਾਲਕ ਚੇਤੇ ਨਹੀਂ ਆਉਂਦਾ, ਤੇ ਫਿਰ ਕੀ ਆ, ਅਕਿਰਤ ਘਾਣਾ ਦੀ ਨਿਆਈ ਹੈ, ਕਿੰਨਾ ਕੁ ਮਾੜਾ ਹੈ ਕਿਰਤ ਘਾਣ। ਭਾਈ ਗੁਰਦਾਸ ਜੀ ਕਹਿੰਦੇ ਮੱਧ ਵਿੱਚ ਰੱਦਾ ਪਾਏ ਕਿ ਕੁੱਤੇ ਦਾ ਮਾਸ, ਕਹਿੰਦੇ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਹਿੰਦੇ ਆ, ਸ਼ਰਾਬ ਦੇ ਵਿੱਚ ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ, ਕਹਿੰਦੇ ਮਨੁੱਖ ਦੀ ਖੋਪਰੀ ਦੇ ਵਿੱਚ ਉਹ ਮਾਸ ਪਾ ਕੇ ਰੱਖ ਲਿਆ, ਭਾਂਡਾ ਬਣਾ ਲਿਆ ਮਨੁੱਖ ਦੀ ਖੋਪਰੀ ਨੂੰ, ਤੇ ਉਹਦੇ ਚ ਮਾਸ ਪਾ ਲਿਆ, ਤੇ ਜਿਹਦੇ ਤੋਂ ਮਾੜੀ ਜਿਹੜੀ ਹੈ ਉਸ ਵੇਲੇ ਗੰਦਗੀ ਵਾਲੀ ਜਿਹੜੀ ਬਦਬੂ ਆ ਰਹੀ ਹੈ। ਰੱਤੂ ਭਰਿਆ ਕੱਪੜਾ ਕਰ ਕੱਜਨ ਤਾਸ, ਖੂਨ ਨਾਲ ਲਿਬੜਿਆ ਹੋਇਆ ਕੱਪੜਾ, ਕਹਿੰਦੇ ਉਹਦੇ ਨਾਲ ਉਸ ਮਾਸ ਨੂੰ ਕੱਜ ਲਿਆ। ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ, ਇੱਕ ਬੀਬੀ ਜਿਹੜੀ ਹੈ ਚੰਡਾਲਾਂ ਦੇ ਵਿੱਚੋਂ ਕਹਿੰਦੇ ਉਹ ਲੈ ਕਰਕੇ ਤੇ ਉਸ ਮਾਸ ਨੂੰ ਲੈ ਕਰਕੇ ਤੁਰ ਪਈ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਕਿਸੇ ਨੇ ਪੁੱਛਿਆ ਬੀਬੀ ਕੀ ਲੈ ਕਰਕੇ ਚੱਲੀ ਹੈ, ਕੀ ਲੈ ਕੇ ਚੱਲੀ, ਕਿਸੇ ਨੇ ਆਖਿਆ ਪੁੱਛਿਆ ਕੀ ਲੈ ਕੇ ਚੱਲੀ ਦੱਸ, ਉਹਨੇ ਦੱਸਿਆ ਕਿ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੰਨਿਆ ਤੇ ਖੋਪੜੀ ਮਨੁੱਖ ਦੀ ਵਿੱਚ ਪਾਇਆ ਤੇ ਖੂਨ ਦੇ ਕੱਪੜੇ ਦੇ ਨਾਲ ਇਹਨੂੰ ਢਕਿਆ, ਤੇ ਉਹ ਕਹਿੰਦਾ ਇੰਨੀ ਮਾੜੀ ਚੀਜ਼ ਖੂਨ ਦੇ ਕੱਪੜੇ ਨਾਲ ਫਿਰ ਢਕਿਆ, ਇਹਨੂੰ ਢਕਿਆ ਕਾਹਦੇ ਵਾਸਤੇ ਹੀ। ਤੇ ਗੁਰੂ ਕੇ ਸਿੱਖੋ ਉਸ ਵੇਲੇ ਫਿਰ ਉਸ ਬੀਬੀ ਨੇ ਕਿਹਾ, ਕਹਿਣ ਲੱਗੀ ਨਦਰੀ ਪਵੈ ਅਕਿਰਤ ਕਾਣ ਮਤ ਹੋਏ ਵਿਨਾਸ਼, ਕਹਿੰਦੇ ਮੈਂ ਤਾਂ ਢਕਿਆ ਕਿਤੇ ਅਕਿਰਤ ਕਾਣ ਦੀ ਨਿਗਾਹ ਨਾ ਪੈ ਜਾਏ ਇਹਦੇ ਉੱਤੇ, ਇੰਨੀ ਮਾੜੀ ਚੀਜ਼ ਤੇ ਕਿਰਤ ਕਾਣ ਦੀ ਨਿਗਾਹ ਨਾ ਪੈ ਜਾਏ ਕਿ ਅਕਿਰਤ ਕਾਣ ਵੀ ਇਹਦੇ ਤੋਂ ਇੰਨਾ ਜ਼ਿਆਦਾ ਮਾੜਾ ਹੈ। ਤੇ ਇਸ ਕਰਕੇ ਪਿਆਰਿਓ ਅਕਿਰਤ ਕਾਣ ਨਾ ਬਣੀਏ, ਜੇ ਉਹ ਦਾਤਾਂ ਦਿੰਦਾ ਤੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੀਏ, ਨਹੀਂ ਆਉਂਦਾ ਕਰਨਾ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ, ਮੂਲ ਮੰਤਰ ਦਾ ਜਾਪ ਕਰੀਏ, ਸ਼ਾਮ ਨੂੰ ਸਵੇਰੇ ਇਸ ਤਰ੍ਹਾਂ ਉਸ ਮਾਲਕ ਨੂੰ ਵਿਸਾਰੀਏ ਨਾ, ਜਿਹੜਾ ਪਰਮੇਸ਼ਰ ਵਾਹਿਗੁਰੂ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਜਿਹੜਾ ਨਿਮਖ ਨਿਮਖ ਮਾਤਰ ਵਿੱਚ ਸਾਡੀ ਪਾਲਣਾ ਕਰਨ ਵਾਲਾ ਹੈ। ਕਿਨ ਕਿਨ ਮਾਤਰ ਦੇ ਵਿੱਚ ਜਿਹੜਾ ਸਾਡੀ ਪਾਲਣਾ ਕਰਦਾ ਹੈ, ਜੇਵਾ ਏਕ ਕਵਣ ਗੁਣ ਕਹੀਏ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਈਏ, ਇੱਕ ਜੀਵ ਹੈ ਉਹਦੇ ਕਿਹੜੇ ਕਿਹੜੇ ਗੁਣ ਉਸ ਪਰਮੇਸ਼ਰ ਦੇ ਕਥਨ ਕਰੀਏ, ਉਹ ਬੇਸ਼ੁਮਾਰ ਬੇਅੰਤ ਸਵਾਮੀ, ਉਹ ਬੇਸ਼ੁਮਾਰ ਹੈ ਬੇਅੰਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੇਰੋ ਅੰਤ ਨਾ ਕਿ ਨਹੀਂ ਲਈਏ, ਜੇ ਆਖੀਏ ਕਿ ਉਹਦਾ ਅੰਤ ਪਾ ਲਈਏ ਉਸ ਪਰਮੇਸ਼ਰ ਦਾ ਪਿਆਰਿਓ ਅੰਤ ਨਹੀਂ ਜੇ ਪਾਇਆ ਜਾਂਦਾ, ਉਹ ਬੇਅੰਤ ਸਰੂਪ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਮਾਲਕ ਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ, ਉਹਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ, ਉਹ ਬੇਅੰਤ ਸਰੂਪ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਉਹ ਬੇਅੰਤ ਸਰੂਪ ਉਹਦਾ ਕੋਈ ਅੰਤ ਨਹੀਂ, ਰਹਾਓ ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ ਦੇ, ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਮਾਲਕ ਕਰੋੜਾਂ ਅਪਰਾਧ ਅਸੀਂ ਕਰਦੇ ਹਾਂ, ਆਪਾਂ ਵੇਖੀ ਆਪਾਂ ਖਿਨ ਖਿਨ ਮਾਤਰ ਦੇ ਵਿੱਚ ਭੁੱਲਣ ਹਾਰ ਹਨ, ਲੇਖਾ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ, ਜੇ ਲੇਖੇ ਜੋਖੇ ਕਰ ਲਈ ਕਰਨ ਲੱਗ ਪਈਏ ਨਾ, ਤੇ ਉਹਨਾਂ ਲੇਖਿਆਂ ਜੋਖਿਆਂ ਦੇ ਅਨੁਸਾਰ ਤੇ ਪਿਆਰਿਓ ਅਸੀਂ ਛੁੱਟ ਨਹੀਂ ਜੇ ਸਕਦੇ, ਕਿਉਂਕਿ ਸਾਡੇ ਕਰਮ ਹੀ ਇੰਨੇ ਮਾੜੇ ਆ, ਲੇਖਿਆਂ ਜੋਖਿਆਂ ਦੇ ਕਰਕੇ ਤੇ ਅਸੀਂ ਛੁੱਟ ਨਹੀਂ ਸਕਦੇ, ਸਾਡੇ ਕਰਮ ਇੰਨੇ ਮਾੜੇ ਨੇ। ਲੇਖਾ ਕਤਹਿ ਨਾ ਛੁੱਟੀ ਹੈ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਇਹ ਬਖਸ਼ਣ ਹਾਰ ਕਾਲ ਪੁਰਖ ਵਾਹਿਗੁਰੂ ਤੂੰ ਬਖਸ਼ਣ ਵਾਲਾ, ਸਾਨੂੰ ਬਖਸ਼ ਲੈਣਾ ਕਰ, ਸਾਡਾ ਇਸ ਸੰਸਾਰ ਤੋਂ ਪਾਰ ਉਤਾਰਾ ਕਰ ਦੇ। ਐਸਾ ਉਹ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹ ਬੇਅੰਤ ਸਰੂਪ ਹੈ ਗੁਰੂ ਕੇ ਸਿੱਖੋ, ਉਹਦੇ ਅੱਗੇ ਅਰਦਾਸ ਕਰੀਏ, ਕੋਟ ਅਪਰਾਧ ਹਮਾਰੇ ਖੰਡੋ, ਮਾਲਕਾ ਕਰੋੜਾਂ ਅਪਰਾਧ ਅਸੀਂ ਕਰਦੇ ਹਾਂ, ਸਾਡੇ ਕਰੋੜਾਂ ਅਪਰਾਧ ਜਿਹੜੇ ਨੇ ਔਗਣ ਉਹ ਸਾਡੇ ਖੰਡੋ ਕੱਟ ਦਿਓ, ਨਾਸ ਕਰ ਦਿਓ, ਕਿਰਪਾ ਕਰ ਦਿਓ, ਅਣਕ ਵਿਧੀ ਸਮਝਾਵੋ ਤੁਸੀਂ, ਅਨੇਕਾਂ ਵਿਧੀਆਂ ਦੇ ਨਾਲ ਮੇਰੇ ਗਰੀਬ ਨਿਵਾਜ ਸਾਨੂੰ ਸਮਝਾਉਣ ਵਾਲੇ ਹੋ, ਅਣਕ ਵਿਧੀ ਸਮਝਾਵੋ, ਅਨੇਕਾਂ ਵਿਧੀਆਂ ਦੇ ਨਾਲ ਤੁਸੀਂ ਸਾਨੂੰ ਸਮਝਾਉਂਦੇ ਹੋ। ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਹਾਂ, ਸਾਡੀ ਮਤ ਜਿਹੜੀ ਨਾ ਅਲਪ ਹੁੰਦਾ ਥੋੜਾ, ਹਮ ਅਗਿਆਨ ਅਲਪ ਮਤ ਥੋੜੀ, ਸਹੀ ਅਗਿਆਨੀ ਸਾਡੀ ਮਤ ਥੋੜੀ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਣ ਬਿਰਧ ਰਖਾਵੋ, ਪਾਤਸ਼ਾਹ ਤੁਸੀਂ ਆਪਣਾ ਬਿਰਧ ਰੱਖੋ। ਪਰਮੇਸ਼ਰ ਦਾ ਬਿਰਧ ਕੀ ਹੈ? ਉਹ ਮਾਲਕ ਦਾ ਗੁਰੂ ਕੇ ਸਿੱਖੋ ਬਿਰਧ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ। ਸੋ ਗੁਰੂ ਕੇ ਸਿੱਖੋ ਦਾ ਬਿਰਧ ਹੈ ਪਰਮੇਸ਼ਰ ਦਾ, ਕਿ ਜਿਹੜਾ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਦਾ, ਉਹ ਮਾਲਕ ਉਹਨਾਂ ਤੇ ਬਖਸ਼ਾਂ ਕਰਦਾ, ਉਸ ਮਾਲਕ ਦਾ ਬਿਰਧ ਹੈ। ਪਹਿਲੋਂ ਦੇਤਾ ਰਿਜਕ ਸੰਵਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਪਹਿਲਾਂ ਉਹ ਰਿਜਕ ਦਿੰਦਾ ਤੇ ਫਿਰ ਜੀਵ ਨੂੰ ਪੈਦਾ ਕਰਦਾ, ਇਹ ਉਹਦਾ ਬਿਰਧ ਹੈ ਮੇਰੇ ਮਾਲਕ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇ ਬਖਸ਼ਿਸ਼ ਕਰਦੇ ਆ, ਹਮ ਅਗਿਆਨ ਅਲਪ ਮਤ ਥੋੜੀ, ਅਸੀਂ ਅਗਿਆਨੀ ਆ ਭਾਈ, ਸਾਡੀ ਅਲਪ ਮਤ ਸਾਡੀ ਮਤ ਥੋੜੀ ਹੈ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਣ ਬਿਰਧ ਰਖਾਵੋ। ਗੁਰੂ ਪਾਤਸ਼ਾਹ ਮਹਾਰਾਜ ਤੁਸੀਂ ਆਪਣਾ ਬਿਰਧ ਰੱਖੋ, ਤੁਹਾਡਾ ਬਿਰਧ ਹੈ ਕਿ ਤੁਸੀਂ ਪਾਪੀਆਂ ਨੂੰ ਉਤਾਰ ਦਿੰਦੇ ਹੋ, ਜਿਵੇਂ ਭਾਈ ਗੁਰਦਾਸ ਜੀ ਬਚਨ ਕਰਦੇ ਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਭਗਤ ਵਚਨ ਸੁਣ ਹੋਤ ਨਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰ ਧਾਰੋ, ਕਿ ਮਾਲਕਾ ਜਦੋਂ ਭਗਤ ਵਚਨ ਸੁਣਦੇ ਹਾਂ ਤੇ ਅਸੀਂ ਹਿਰਦੇ ਵਿੱਚ ਨਿਰਾਸ਼ ਹੋ ਜਾਂਦੇ ਹਾਂ। ਪਤਤ ਪਾਵਨ ਸੁਣ ਆਸਾ ਉਰ ਧਾਰੋ, ਜਦੋਂ ਪਾਪੀਆਂ ਨੂੰ ਤਾਰਨ ਵਾਲੇ ਸੁਣਦੇ ਕਿ ਤੁਹਾਡਾ ਬਿਰਧ ਹੈ ਕਿ ਤੁਸੀਂ ਪਾਪੀਆਂ ਨੂੰ ਵੀ ਤਾਰ ਦਿੰਦੇ ਹੋ, ਜਦੋਂ ਪਾਪੀਆਂ ਨੂੰ ਤਾਰਨ ਵਾਲੇ ਸੁਣੀਦਾ ਤੇ ਮੇਰੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਉਸ ਵੇਲੇ ਆਸ ਵੱਧ ਜਾਂਦੀ ਹੈ ਕਿ ਤੁਸੀਂ ਸਾਡਾ ਵੀ ਉਧਾਰ ਕਰ ਦਿਓਗੇ, ਸਾਡੇ ਤੇ ਵੀ ਬਖਸ਼ਾਂ ਕਰ ਦਿਓਗੇ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗਤ, ਜਦੋਂ ਅੰਤਰ ਜਾਮੀ ਸੁਣਦੇ ਹਾਂ ਤੇ ਸਾਡਾ ਹਿਰਦਾ ਕੰਬ ਜਾਂਦਾ। ਅੰਤਰ ਜਾਮੀ ਸੁਣਤ ਕੰਪਤ ਹੋ ਅੰਤਰ ਗਤ, ਕਿਉਂਕਿ ਜੇ ਪਾਤਸ਼ਾਹ ਜੀ ਤੁਸੀਂ ਅੰਤਰ ਜਾਮੀ ਹੋ ਤੇ ਅਸੀਂ ਔਗਣ ਕਰਨ ਵਾਲੇ ਹਾਂ, ਸਾਡੇ ਤੇ ਔਗਣ ਬਹੁਤ ਜ਼ਿਆਦਾ ਨੇ, ਤੁਸੀਂ ਬਖਸ਼ਣਹਾਰ ਹੋ, ਤੁਹਾਡਾ ਬਿਰਧ ਹੈ। ਹੋ ਅਪਰਾਧੀ ਗੁਨਹਿਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਕੋਰ ਠੱਗ ਦੇਸ ਠਗੰਦਾ, ਵਿਸ਼ਵਾਸ ਘਾਤੀ ਅਕਰਤ ਘਾਣ ਮੈਂ ਕੋ ਨਾ ਰਖਾਂਦਾ, ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸੰਦਾ। ਇਹ ਸਾਡੇ ਅੰਦਰ ਇੰਨੇ ਔਗਣ ਨੇ, ਹਮ ਔਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਹ ਸਾਡੇ ਅੰਦਰ ਇੰਨੇ ਔਗਣ ਨੇ, ਅਸੀਂ ਔਗਣਾਂ ਦੇ ਭਰੇ ਹੋਏ ਆ। ਮਾਲਕਾ ਤੁਹਾਡਾ ਬਿਰਧ ਹੈ ਕਿ ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹੋ, ਔਗਣ ਆਰਿਆਂ ਨੂੰ ਤਾਰ ਲਾਉਣ ਵਾਲੇ ਹੋ। ਅੰਤਰ ਜਾਮੀ ਸੁਣ ਕੰਪਤ ਅੰਤਰ ਗਤ, ਅੰਤਰ ਜਾਮੀ ਸੁਣਦੇ ਆ ਤੇ ਹਿਰਦਾ ਕੰਬ ਜਾਂਦਾ ਹੈ। ਦੀਨ ਕੇ ਦਿਆਲ ਸੁਣ ਭੈ ਪਰਮ ਟਾਰ ਹੋ, ਦੀਨਾਂ ਤੇ ਦਇਆ ਕਰਨ ਵਾਲੇ ਸੁਣਦੇ ਆ ਤੇ ਹਿਰਦੇ ਚੋਂ ਪਰਮ ਡਰ ਦੂਰ ਹੋ ਜਾਂਦਾ ਹੈ। ਜਲ ਤਰ ਸਿੰਬਲ ਕੇ ਅਫੁੱਲ ਸਿੰਬਲ, ਦਰਮ ਚੰਦਨ ਸੁਗੰਧ ਸਨ ਬੰਧ ਮਲਗਾਰ ਹੋ, ਜਲ ਧਰ ਦੇ ਮੌਸਮ ਦੇ ਵਿੱਚ ਸਿੰਬਲ ਦਾ ਦਰਖਤ ਫੈਲਦਾ, ਪਰ ਜਿੱਥੇ ਕਿਤੇ ਉਹਨੂੰ ਚੰਦਨ ਦੀ ਕਿਤੇ ਸੰਗਤ ਹੋ ਜਾਵੇ ਤੇ ਉਹ ਵੀ ਗੁਰੂ ਕੇ ਪਿਆਰੇ ਹੋ, ਚੰਦਨ ਦੀ ਸੰਗਤ ਦੇ ਨਾਲ ਉਹਦੇ ਚ ਵੀ ਖੁਸ਼ਬੂ ਆ ਜਾਂਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਆਪਣੀ ਕਰਨੀ ਕਰ ਨਰਕ ਹੁਣਾ ਪਾਵੋ, ਠੋਰ ਤੁਮਰੋ ਬਿਰਧ ਕਰ ਆਸਰੋ ਸੰਭਾਰੋ, ਅਸੀਂ ਆਪਣੀਆਂ ਕਰਨੀਆਂ ਕਰਕੇ ਤੇ ਨਰਕਾਂ ਚ ਵੀ ਜਗ੍ਹਾ ਨਹੀਂ ਪ੍ਰਾਪਤ ਕਰ ਸਕਦੇ, ਤੁਹਾਡਾ ਬਿਰਧ ਹੈ ਮੇਰੇ ਮਾਲਕਾ, ਕਿ ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹੋ। ਤੁਮਰੋ ਬਿਰਧ ਕਰ ਆਸਰੋ ਸੰਭਾਰੋ, ਤੁਹਾਡਾ ਬਿਰਧ ਵੇਖ ਕਰਕੇ ਆਸ ਵੱਜਦੀ ਹੈ ਸਾਨੂੰ ਤਾਰ ਲਵੋਗੇ। ਇਸ ਕਰਕੇ ਇਹ ਮੇਰੇ ਗਰੀਬ ਨਿਵਾਜ ਪਾਤਸ਼ਾਹ, ਆਪ ਜੀ ਤਾਰਨ ਵਾਲੇ ਹੋ। ਹਮ ਅਗਿਆਨ ਅਲਪਮਤ ਥੋੜੀ, ਤੁਮ ਆਪਣ ਬਿਰਧ ਰਖਾਓ। ਅਸੀਂ ਅਗਿਆਨੀ ਆ, ਸਾਡੀ ਮਤ ਥੋੜੀ, ਤੁਸੀਂ ਆਪਣਾ ਬਿਰਧ ਰੱਖੋ। ਤੁਸੀਂ ਸਾਡੇ ਤੇ ਬਖਸ਼ਾ ਕਰਨ ਵਾਲੇ ਹੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਤੁਹਾਡੀ ਸ਼ਰਨ ਵਿੱਚ ਆ, ਤੁਹਾਡੀ ਇੱਕ ਆਸ ਹੈ, ਤੁਸੀਂ ਸਾਡੇ ਸੱਜਣ ਤੇ ਸੁਹੇਲੇ ਹੋ। ਰੱਖੋ ਰੱਖਣ ਹਾਰ ਦਿਆਲਾ ਨਾਨਕ, ਕਰਕੇ ਗੋਲੇ ਸਾਨੂੰ ਰੱਖ ਲਓ। ਇਸ ਲੋਕ ਵਿੱਚ ਵੀ, ਪਰਲੋਕ ਵਿੱਚ ਵੀ ਰੱਖਣਾ ਕਰੋ ਪਾਤਸ਼ਾਹ। ਅਸੀਂ ਆਪ ਜੀ ਦੇ ਘਰ ਦੇ ਗੋਲੇ ਸੇਵਕ ਹਾਂ, ਸਾਡੇ ਤੇ ਬਖਸ਼ਿਸ਼ ਕਰੋ। ਇਹ ਗੁਰੂ ਪਾਤਸ਼ਾਹ ਜੀ ਗੁਰੂ ਕੇ ਪਿਆਰੇ ਅੰਮ੍ਰਿਤ ਵੇਲੇ ਜੋ ਤਖਤਾਂ ਤੇ ਸੁਸ਼ੋਭਿਤ ਹੋ ਕੇ ਸਤਿਗੁਰਾਂ ਨੇ ਸਾਨੂੰ ਪਵਿੱਤਰ ਜੋ ਹੁਕਮਨਾਮਾ ਸਾਹਿਬ ਬਖਸ਼ਿਆ ਸੀ, ਉਸ ਦੀ ਆਪਾਂ ਵਿਚਾਰ ਸਰਵਣ ਕੀਤੀ ਹੈ। ਉਹ ਵੱਡਾ ਦਾਤਾ ਹੈ, ਅਕਾਲ ਪੁਰਖ ਵਾਹਿਗੁਰੂ, ਸਾਡੇ ਤੇ ਦਾਤਾਂ ਕਰਨ ਵਾਲਾ, ਬਖਸ਼ਾਂ ਕਰਨ ਵਾਲਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਏ ਹੋਏ ਮੁੱਖ ਵਾਕ ਦੀ ਵਿਚਾਰ ਕਰਦਿਆਂ, ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।